ओंकार सतनाम कर्ता पुरख निरभउ निरवैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच चक्कर चेह ने अर बरन जात अर पात नहन जेहे रूप रंग अर रेख पेख को कह ना सकत केहे अचल मूर्त अनुभव प्रकाश मितोज कहिजै ओट इंद्र इंद्राण साहे सहान गणिजै ते पवन महीप सुर नार्यसुर नेत नेत बन तृण कहत त्वै सर्व नाम कथय कवन कर्म नाम वर्णत सुमत सतनाम श्री वाहिगुरु जी महला पहला मानस खाने करह निवाज छुरी बगायन तिन गल ताग मानस खाने करह निवाज छुरी बगायन तिन गल ताग तिन कर ब्राह्मण पूरह नाद उना बियावह ओई साद तिन कर ब्राह्मण पूरह नाद ओना पिया वह ओई साद। वाहिगुरु जी का खालसा वाहिगुरु जी की फतेह। परम सन्मान जो गुरु की साजी नवाजी साध संगत जी सतगुरां दी पावन पवित्र हजूरी विच अमृत वेले दा दीवान सजिया है। सतगुरु जी की अमृतमई गुरबाणी श्री आसा जी की वार दे कीर्तन आप जी ने सरवण किए हैं। वड्डे भागां वालियां ओ रूहां जिन्हां नूं गुरु साहब अपने चरणां च बुला लैंदे ने कथा कीर्तन हरी जस सरवण करन दा सुभाग समां बख्शदे ने। सो गुरु साहब जी ने बड़ी बख्शिश कृपा करके संगत नूं निवाजिया है और अमृतमई बाणी का कीर्तन भाई वरियाम सिंह जी के जथे पासों सरवण करवाया। हुण जो श्री आसा जी की वार की लड़ीवार कथा श्री गुरु ग्रंथ साहब जी महाराज की लड़ीवार कथा गुरस्थान ते चल रही है, आओ इस लड़ी नाल जुड़िए प्यार नाल आखिए सतनाम गुरु साहिब जी महला पहला। पहले पातशाह जी श्लोक उच्चारण कर दे मानस खाने करह निवाज। ये सच्चे पातशाह जी उन्हां समाजी कदरां कीमतां दा वर्णन कर रहे ने जिहड़ियां उस वेले बहुत गिर चुकियां सन। एक पासे नमाज पढ़नी, दूजे पासे मनुखां दा कहाण करना। वैसे जिहड़ा दुनिया विच सब तों सुलह कुन धर्म मन्या जांदा सी ओह मुसलमान धर्म सी। मुसलमान दा मतलब ही है बड़ा ही मोम दिल। गुरु साहब ने भी डेफिनेशन गुरबाणी च यही दिती है मुसलमान मोम दिल होवै अंतर की मल दिल ते धोवै। मुसलमान ओ है जिहड़ा मोम दिल होवे नरम दिल होवे हर बंदे ते तरस करे बीमार ते तरस करे बुढ़े ते तरस करे गरीब ते तरस करे बच्चे ते तरस करे ओनू कहिंदे मुसलमान। पर हो गया उल्टा बिल्कुल। मानस खाने बंदियां नूं खाण वाले मनुखां नूं साबते निगर जाण वाले नगार जाण वाले मसीतां च नमाजां पढ़ते फिरते हैं अपने आप नूं बड़े पाक पवित्र बड़े नमाजी बड़े शरा दे पक्के मनते हैं। ना दया है ना धर्म है ना तरस है ना जिहड़े शरीयत दे गुण मोहम्मद साहब ने दसे ओह इन्हां विच नज़र नहीं आउंदे। ਅਤੇ ਨਿਵਾਜਾਂ ਪੜ੍ਹਦੇ ਹਨ। ਛੁਰੀ ਵਗਾਇਨ ਤਿੰਨ ਗਲ ਤਾਗ, ਦੂਜੇ ਪਾਸੇ ਜਿਹੜੇ ਛੁਰੀ ਚਲਾਉਣ ਵਾਲੇ ਹਿੰਦੂ ਲੋਕਾਂ ਨੂੰ ਠੱਗਣ ਵਾਲੇ, ਉਹਨਾਂ ਦੇ ਗਲ 'ਚ ਧਾਗੇ ਪਾਏ ਹੋਏ ਹਨ। ਸਮਾਜ ਦਾ ਇਹ ਹਾਲ ਹੈ। ਧਾਰਮਿਕ ਬਾਣਾ, ਧਾਰਮਿਕ ਲਿਬਾਸ, ਧਾਰਮਿਕ ਸਥਾਨ ਉਹਨਾਂ ਲੋਕਾਂ ਦੇ ਕਬਜ਼ੇ ਵਿੱਚ ਹਨ ਜਿਹੜੇ ਧਾਰਮਿਕ ਨਹੀਂ ਹਨ। ਇੱਕ ਗੱਲ ਬੜੀ ਚੰਗੀ ਮੈਨੂੰ ਕੁਰਾਨ ਸ਼ਰੀਫ ਦੀ ਪਹਿਲੀ ਸੂਰਤ ਅਲ ਬਕਰਾ 'ਚ ਪੜ੍ਹਨ ਨੂੰ ਮਿਲੀ। ਉਹਦੇ ਵਿੱਚ ਸੂਰਤ ਅਲ ਬਕਰਾ ਵਿੱਚ ਇੱਕ ਸ਼ੁਰੂ ਵਿੱਚ ਇਹ ਪੰਕਤੀ ਆਉਂਦੀ ਹੈ ਕਿ ਕੁਝ ਲੋਕ ਉਹ ਹਨ ਜਿਹੜੇ ਨਾਸਤਕ ਹਨ, ਉਹ ਕਹਿੰਦੇ ਅਸੀਂ ਕੁਰਾਨ ਨੂੰ ਬਿਲਕੁਲ ਨਹੀਂ ਮੰਨਦੇ, ਇਹ ਝੂਠ ਹੈ, ਇਹ ਕੁਫਰ ਹੈ, ਇਹ ਕਿਤਾਬ ਅਸੀਂ ਨਹੀਂ ਮੰਨਣੀ, ਕੋਈ ਅੱਲਾ ਜਾਂ ਖੁਦਾ ਜਾਂ ਰੱਬ ਕੋਈ ਨਹੀਂ ਹੈ। ਦੂਜੇ ਉਹ ਹਨ ਜਿਹੜੇ ਕਹਿੰਦੇ ਅਸੀਂ ਕੁਰਾਨ ਨੂੰ ਮੰਨਦੇ ਹਾਂ, ਕੁਰਾਨ ਜੋ ਲਿਖਿਆ ਠੀਕ ਹੈ, ਅੱਲਾ ਤਾਲਾ ਹੈ, ਖੁਦਾ ਹੈ, ਪੂਰਾ ਵਿਸ਼ਵਾਸ ਰੱਖਦੇ ਨੇ, ਬੜੇ ਮੋਮਨ, ਪਾਕ, ਪਵਿੱਤਰ, ਸੱਚੀਆਂ ਰੂਹਾਂ ਹਨ। ਯਾਨੀ ਇੱਕ ਆਸਤਕ ਹਨ ਪੂਰੇ, ਇੱਕ ਨਾਸਤਕ ਹਨ ਪੂਰੇ। ਤੀਸਰੇ ਉਹ ਹਨ ਜਿਹੜੇ ਕਹਿੰਦੇ ਅਸੀਂ ਕੁਰਾਨ ਨੂੰ ਮੰਨਦੇ ਹਾਂ, ਅਸੀਂ ਖੁਦਾ ਨੂੰ ਵੀ ਮੰਨਦੇ ਹਾਂ, ਅਸੀਂ ਰਸੂਲ ਅੱਲਾ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹਾਂ, ਪਰ ਮੰਨਦੇ ਕੋਈ ਨਹੀਂ। ਉੱਧਰ ਜਾ ਕੇ ਸ਼ੈਤਾਨਾਂ ਨੂੰ ਕਹਿੰਦੇ ਨੇ ਅਸੀਂ ਨਹੀਂ ਮੰਨਦੇ ਖੁਦਾ ਨੂੰ, ਅਸੀਂ ਨਹੀਂ ਮੰਨਦੇ ਕੁਰਾਨ ਨੂੰ, ਉਹ ਤਾਂ ਸਿਰਫ ਅਸੀਂ ਇਹਨਾਂ ਮੋਮਨਾਂ ਨੂੰ ਧੋਖਾ ਦਿੰਦੇ ਹਾਂ, ਉਹਨਾਂ ਵਾਸਤੇ ਕਹਿ ਛੱਡਦੇ ਹਾਂ ਵੀ ਅਸੀਂ ਮੰਨਦੇ ਹਾਂ, ਮੰਨਦੇ ਕੋਈ ਨਹੀਂ। ਇੱਧਰ ਆ ਕੇ ਕਹਿੰਦੇ ਆ ਵੀ ਅਸੀਂ ਮੰਨਦੇ ਹਾਂ, ਉੱਧਰ ਜਾ ਕੇ ਕਹਿੰਦੇ ਅਸੀਂ ਨਹੀਂ ਮੰਨਦੇ। ਉਹ ਕਹਿੰਦੇ ਵੀ ਸਭ ਤੋਂ ਮਾੜੇ, ਕੁਰਾਨ 'ਚ ਲਿਖਿਆ ਵੀ ਸਾਰਿਆਂ ਤੋਂ ਮਾੜੇ ਉਹ ਬੰਦੇ ਹਨ ਜਿਹੜੇ ਕਹਿੰਦੇ ਅਸੀਂ ਮੰਨਦੇ ਹਾਂ ਪਰ ਮੰਨਦੇ ਕੋਈ ਨਹੀਂ। ਨਾ ਮੰਨਣ ਵਾਲੇ ਠੀਕ ਨਹੀਂ ਮੰਨਦੇ, ਨਾ ਮੰਨੋ, ਕੋਈ ਦਿਨ ਕਿਸੇ ਨੂੰ ਜ਼ਬਰਦਸਤੀ ਥੋੜ੍ਹਾ ਮਨਾਇਆ ਜਾਂਦਾ। ਜੇ ਕੋਈ ਮੰਨਦਾ ਸੱਚੇ ਮਨ ਨਾਲ ਮੰਨੇ, ਉਹ ਆਪਣੇ ਨਿਸ਼ਾਨੇ 'ਤੇ ਪਹੁੰਚ ਜਾਏਗਾ। ਜਿਹੜਾ ਕਹਿੰਦਾ ਮੈਂ ਮੰਨਦਾ ਹਾਂ ਪਰ ਮੰਨਦਾ ਨਹੀਂ, ਉਹ ਬੰਦਾ ਨਾ ਇੱਧਰ ਦਾ ਨਾ ਉੱਧਰ ਦਾ। ਸੋ ਅੱਜ ਸਾਡੇ ਸਮਾਜ ਵਿੱਚ ਵੀ, ਸਿੱਖ ਸਮਾਜ ਵਿੱਚ ਵੀ ਇੱਦਾਂ ਦੇ ਹਜ਼ਾਰਾਂ ਲੱਖਾਂ ਲੋਕ, ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਸਟੇਜਾਂ ਉੱਤੇ ਵੀ ਮੈਂ ਦੇਖਿਆ ਵੀ ਜਿੱਦਾਂ ਦਾ ਮਾਹੌਲ ਹੋਵੇ ਉੱਦਾਂ ਦੀ ਗੱਲ ਕਰਕੇ ਚਾਰ ਪੈਸੇ ਲੈਣ ਦਾ ਮਤਲਬ ਰੱਖਿਆ ਹੋਇਆ। ਲੋਕਾਂ ਵਿੱਚ ਵੀ ਫਿਰ ਉਹ ਸਮਾਜ ਵਿੱਚ ਵੀ ਉਹ ਜ਼ਹਿਰ ਜਿਹੜਾ ਉਹ ਫੈਲਦਾ ਹੈ, ਅਤੇ ਉਹਦੇ ਨਾਲ ਲੋਕਾਂ ਦੇ ਮਾਨਸਿਕ ਤੌਰ 'ਤੇ ਵੱਡੀ ਤਕਲੀਫ, ਸਰੀਰਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ ਬਹੁਤ ਸਾਰਾ ਕੁਝ ਹੋ ਸਕਦਾ, ਪਰ ਮਾਨਸਿਕ ਪੀੜ ਜਿਹੜੀ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ, ਜਿਹੜੀ ਅੱਜ ਸਿੱਖ ਸਮਾਜ ਨੂੰ ਸਹਿਣੀ ਪੈ ਰਹੀ ਹੈ। ਸੋ ਮਹਾਰਾਜ ਕਹਿੰਦੇ ਇੱਕ ਪਾਸੇ ਮਾਨਸ ਖਾਣੇ ਨਵਾਜ਼ਾਂ ਪੜ੍ਹੀ ਜਾਂਦੇ ਨੇ, ਦੂਜੇ ਪਾਸੇ ਛੁਰੀ ਚਲਾਉਣ ਵਾਲੇ ਗਲ 'ਚ ਧਾਗੇ ਪਾਏ ਫਿਰਦੇ ਨੇ, ਜਨੇਊ ਪਾਈ ਫਿਰਦੇ ਨੇ, ਮੱਥੇ ਟਿੱਕੇ ਲਾਈ ਫਿਰਦੇ ਨੇ। ਤਿੰਨ ਘਰ ਬ੍ਰਾਹਮਣ ਪੂਰ ਹੈ ਨਾਦ, ਉਹਨਾਂ ਜਨੇਊ ਪਾਉਣ ਵਾਲੇ ਖੱਤਰੀਆਂ ਦੇ ਘਰ ਜਾ ਕੇ ਬ੍ਰਾਹਮਣ ਨਾਦ ਪੂਰਦੇ ਨੇ, ਸੰਖ ਵਜਾਉਂਦੇ ਨੇ, ਉਹਨਾਂ ਦੇ ਘਰ ਸਲੋਕ ਪੜ੍ਹਦੇ ਨੇ, ਉਹਨਾਂ ਦੀ ਜਿਹੜੀ ਮਾਇਆ ਹੈ ਉਹ ਲੈ ਕੇ ਪੂਜਾ ਪਾਠ ਕਰਦੇ ਨੇ। ਉਹਨਾਂ ਪਿਆ ਵਹਿ ਉਹੀ ਸਾਧ, ਕਹਿੰਦੇ ਸਵਾਦ ਜਿਹੜਾ ਅੰਦਰ, ਕਿਉਂਕਿ ਜਿਹੜਾ ਪਦਾਰਥ ਖਾਵਾਂਗੇ ਉਹ ਸਵਾਦ ਆਏਗਾ ਨਾ। ਜੇ ਆਪਾਂ ਜ਼ਹਿਰੀਲਾ ਭੋਜਨ ਖਾਵਾਂਗੇ ਤਾਂ ਉਹਦਾ ਜ਼ਹਿਰੀਲਾ ਅਸਰ ਹੋਏਗਾ, ਜੇ ਅੰਮ੍ਰਿਤਮਈ ਖਾਵਾਂਗੇ ਅੰਮ੍ਰਿਤਮਈ ਹੋਵੇਗਾ, ਜੇ ਮਿੱਠਾ ਖਾਵਾਂਗੇ ਮਿੱਠਾ ਸਵਾਦ ਆਏਗਾ, ਖੱਟੇ ਵਾਲੀ ਚੀਜ਼ ਖਾਵਾਂਗੇ ਖੱਟਾ ਸਵਾਦ ਆਏਗਾ, ਜੇ ਹੱਕ ਹਲਾਲ ਦੀ ਕਮਾਈ ਖਾਵਾਂਗੇ ਤਾਂ ਹੱਕ ਹਲਾਲ ਦਾ ਅਸਰ ਹੋਵੇਗਾ, ਅਤੇ ਜੇ ਹਰਾਮ ਦੀ ਖਾਵਾਂਗੇ ਤਾਂ ਹਰਾਮ ਦਾ ਅਸਰ ਹੋਵੇਗਾ। ਉਹਨਾਂ ਪਿਆ ਵਹਿ ਉਹੀ ਸਾਧ, ਉਹੀ ਸਵਾਦ ਜਿਹੜਾ ਹੈ ਉਹਨਾਂ ਪੁਜਾਰੀਆਂ ਨੂੰ ਵੀ ਫਿਰ ਆ ਰਿਹਾ ਹੈ, ਭਾਵ ਉਹਨਾਂ ਦੀ ਬਿਰਤੀ ਉੱਤੇ ਵੀ ਉਹੋ ਜਿਹਾ ਹੀ ਅਸਰ ਹੋ ਰਿਹਾ ਹੈ। ਅੱਜ ਅਸੀਂ ਵੀ ਕਹਿੰਦੇ ਹਾਂ ਸਾਡਾ ਕਿਉਂ ਨਹੀਂ ਨਿਤਨੇਮ 'ਚ ਮਨ ਲੱਗਦਾ, ਕਿਉਂ ਨਹੀਂ ਬਾਣੀ ਸਿਮਰਨ ਵਿੱਚ, ਅੱਜ ਸਾਡਾ ਸਾਰਾ ਵਾਤਾਵਰਣ ਹੀ ਦੂਸ਼ਿਤ ਹੋ ਚੁੱਕਾ ਹੈ। ਇੰਨਾ ਪ੍ਰਦੂਸ਼ਣ ਹੈ ਇਸ ਚੀਜ਼ ਦੇ ਵਿੱਚ ਵੀ ਹੁਣ ਕਹਿਣ ਵਾਲੀ ਕੋਈ ਗੱਲ ਨਹੀਂ ਰਹਿ ਗਈ। ਗੁਰੂ ਕਿਰਪਾ ਕਰੇ ਸਾਡੇ ਉੱਤੇ ਕੋਈ ਸਾਡੇ ਸਾਰੇ ਸਮਾਜ ਦੇ ਵਿੱਚ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਚੁੱਕੀਆਂ ਨਿਕਲ ਜਾਣ, ਪਰ ਨਿਕਲਣ ਦੇ ਆਸਾਰ ਨਹੀਂ ਦਿਸਦੇ। ਜਿਉਂ ਜਿਉਂ ਕਲਯੁੱਗ ਜਵਾਨ ਹੋ ਰਿਹਾ ਇਹ ਹਾਲਾਤ ਇੱਦਾਂ ਵੱਧਦੇ ਜਾਣੇ। ਕੂੜੀ ਰਾਸ ਕੂੜਾ ਵਪਾਰ, ਕਹਿੰਦੇ ਰਾਸ ਕੂੜੀ ਹੈ, ਉਹਦੇ ਤੋਂ ਕੀਤਾ ਹੋਇਆ ਵਪਾਰ ਵੀ ਕੂੜਾ ਹੀ ਹੁੰਦਾ। ਕੂੜ ਬੋਲ ਕਰੇ ਆਹਾਰ, ਝੂਠ ਬੋਲ ਕੇ ਭੋਜਨ ਖਾ ਰਹੇ ਨੇ ਸਾਰੇ, ਇੱਕ ਦੂਜੇ ਨੂੰ ਠੱਗਣ 'ਤੇ ਹੀ ਲੱਗੇ ਹੋਏ ਨੇ। ਵੱਡੀ ਮੱਛੀ ਛੋਟੀ ਨੂੰ ਖਾਈ ਜਾਂਦੀ, ਉਹਨੂੰ ਆਪਣੇ ਛੋਟੇ ਨੂੰ ਦੇਖਿਆ ਜਾਵੇ ਤਾਂ ਗਰੀਬ ਹੀ ਮਰਦਾ ਹੈ। ਤੋ ਇਸ ਤਰ੍ਹਾਂ ਵਰਤਾਰਾ ਚੱਲਦਾ ਹੈ। ਸਰਮ ਧਰਮ ਕਾ ਡੇਰਾ ਦੂਰ, ਸਰਮ ਧਰਮ ਕੋਈ ਰਹਿ ਨਹੀਂ ਗਿਆ। ਸਰਮ ਧਰਮ ਦੋ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਸ਼ਰਮ ਧਰਮ ਕਹਿੰਦੇ ਕੋਈ ਰਹਿ ਨਹੀਂ, ਡੇਰਾ ਦੂਰ ਹੋ ਗਿਆ ਸ਼ਰਮ ਧਰਮ ਦਾ। ਸ਼ਰਮ ਬੜੀ ਵੱਡੀ ਚੀਜ਼ ਹੈ। ਸ਼ਰਮ ਦੇ ਨਾਲ ਕਈ ਐਸੇ ਕੰਮ ਨੇ ਜਿਹੜੇ ਬੰਦਾ ਨਹੀਂ ਕਰਦਾ, ਮਾੜੇ ਕੰਮ, ਵੀ ਸ਼ਰਮ ਕਰਕੇ ਉਹਦੇ ਤੋਂ ਬਚਾਅ ਹੋ ਜਾਂਦਾ। ਧਰਮ ਕਰਕੇ ਵੀ ਮੇਰਾ ਇਹ ਧਰਮ ਹੈ, ਮੈਂ ਇੱਥੇ ਪੱਕਾ ਰਹਿਣਾ, ਇਹਦੇ ਨਾਲ ਵੀ ਬੰਦਾ ਬੁਰਾਈ ਤੋਂ ਬਚ ਜਾਂਦਾ। ਪਰ ਹੁਣ ਨਾ ਸ਼ਰਮ ਰਹੀ ਨਾ ਧਰਮ ਰਹੀ, ਸਾਰੇ ਪਾਸੇ ਨਾਨਕ ਕੂੜ ਰਹਿਆ ਭਰਪੂਰ, ਝੂਠ ਦਾ ਹੀ ਵਰਤਾਰਾ ਪਰਿਪੂਰਨ ਹੋ ਗਿਆ। ਜਿੱਧਰ ਦੇਖੋ ਕੂੜ ਹੀ ਕੂੜ ਚੱਲੀ ਜਾਂਦਾ। ਮੱਥਾ ਟਿੱਕਾ ਤੇੜ ਧੋਤੀ ਕਖਾਈ, ਮੱਥੇ 'ਤੇ ਟਿੱਕਾ ਲਾਇਆ ਅਤੇ ਤੇੜ ਥੱਲੇ ਕਖਾਈ ਰੰਗ ਦੀ ਧੋਤੀ ਬੰਨ੍ਹੀ ਹੋਈ ਹੈ। ਕਖਾਈ ਧੋਤੀ ਦੇ ਦੋ ਅਰਥ, ਕਈ ਤਰ੍ਹਾਂ ਅਰਥ ਕੀਤੇ ਮਹਾਂਪੁਰਸ਼ਾਂ ਨੇ, ਬਈ ਇੱਕ ਤਾਂ ਕਖਾਈ ਧੋਤੀ ਕਖਾਏ ਰੰਗ ਦੀ, ਅਤੇ ਇੱਕ ਥੱਲਿਓਂ ਦੀ ਜੋ ਲਾਂਗੜ ਪਾ ਕੇ ਪਿੱਛੋਂ ਦੀ ਲੜ ਕੱਸ ਕੇ ਬੰਨਦੇ ਨੇ ਉਹਨੂੰ ਵੀ ਕਖਾਈ ਕਹਿੰਦੇ ਨੇ। ਸੋ ਇਸ ਤਰ੍ਹਾਂ ਤੇੜ ਧੋਤੀ ਵੀ ਲਾਈ ਹੋਈ ਹੈ। ਹੱਥ ਛੁਰੀ ਜਗਤ ਕਸਾਈ, ਹੱਥ ਵਿੱਚ ਛੁਰੀ ਫੜੀ ਹੋਈ ਹੈ, ਇਹ ਜਗਤ ਕਸਾਈ ਫਿਰਦੇ ਨੇ ਲੋਕਾਂ ਨੂੰ ਠੱਗਣ ਵਾਸਤੇ। ਛੁਰੀ ਕਾਢ ਲਿਓ ਹੱਥ ਦਾਨਾ, ਇੱਕ ਤਾਂ ਇਹ ਜਿਹੜਾ ਦਾਨ ਦੀ ਮਰਜ਼ਾਦਾ ਚੱਲੀ ਸੀ ਪੁਰਾਤਨ ਸਮੇਂ 'ਚ, ਰਿਸ਼ੀਆਂ ਮੁਨੀਆਂ ਸਾਧੂਆਂ ਮਹਾਂਪੁਰਸ਼ਾਂ ਨੇ ਕੁਝ ਨਿਯਮ ਵਿਧੀ ਬਣਾਏ ਸੀ ਸਮਾਜ ਨੂੰ ਚਲਾਉਣ ਵਾਸਤੇ, ਕਿਉਂਕਿ ਸਿਸਟਮ ਤੋਂ ਬਿਨਾਂ ਸੰਸਾਰ ਵੀ ਨਹੀਂ ਚੱਲਦਾ। ਜੋ ਇਹ ਪੇਟ ਨਾ ਕਾਹੂ ਹੋਤਾ, ਰਾਵ ਰੰਗ ਕਾਹੂ ਕੋ ਕਹਿਤਾ, ਜੇ ਰੱਬ ਨੇ ਪੇਟ ਨਾ ਲਾਇਆ ਹੁੰਦਾ ਇੰਨੇ ਮਸਲੇ ਨਹੀਂ ਸੀ ਹੋਣੇ। ਕੁੱਲ 84 ਲੱਖ ਜੂਨਾਂ ਨੂੰ ਪੇਟ ਲਾਇਆ ਹੋਇਆ ਅਤੇ ਮਨੁੱਖ ਨੂੰ ਵੀ ਪੇਟ ਲਾਇਆ, ਅਤੇ ਮਨੁੱਖ ਜਿਹੜਾ ਸਿਆਣਾ ਹੋ ਗਿਆ, ਇਹਨੇ ਆਪਣੇ ਜੀਵਨ ਨੂੰ ਜਦੋਂ ਸਿਸਟਮ 'ਚ ਬਣਾਉਣਾ ਸ਼ੁਰੂ ਕੀਤਾ, ਉਹਦੇ ਵਿੱਚ ਇਹਨੂੰ ਆਪਣੇ ਪੇਟ ਦੀਆਂ ਲੋੜਾਂ ਵਾਸਤੇ ਕਈ ਪੁੱਠੇ ਸਿੱਧੇ ਤਰੀਕੇ ਬਣਾਉਣੇ ਪਏ। ਕਈ ਤਰੀਕਿਆਂ ਨਾਲ ਸਮਾਜ ਬਦਲਦਾ ਜਦੋਂ ਸੱਭਿਅਤਾ ਬਣੀ ਤਾਂ ਉਸ ਵੇਲੇ ਇਹ ਵੀ ਵਿਚਾਰ ਆਇਆ ਵੀ ਵੱਖਰੇ ਵੱਖਰੇ ਕੰਮ ਦਿੱਤੇ ਜਾਣ ਅਤੇ ਆਪੋ ਆਪਣੇ ਕੰਮ ਵੀ ਕਰੀ ਜਾਓ ਅਤੇ ਇੱਕ ਦੂਜੇ ਦੀ ਹੈਲਪ ਕਰੀ ਜਾਓ, ਜੀਵਨ ਦੀ ਜਾਚ ਜੀਵਨ ਦਾ ਨਿਰਵਾਹ ਹੁੰਦਾ ਰਹੇ। ਸੋ ਬ੍ਰਾਹਮਣਾਂ ਨੂੰ ਵੇਦ ਪੜ੍ਹਨਾ ਪੜ੍ਹਾਉਣਾ, ਦਾਨ ਦੇਣਾ ਦਾਨ ਲੈਣਾ, ਜਾਂ ਕਰਨਾ ਜਾਂ ਕਰਾਉਣਾ, ਇਹ 6 ਕਰਮ ਦਿੱਤੇ ਗਏ। ਖੱਤਰੀਆਂ ਨੂੰ 4 ਕਰਮ ਦਿੱਤੇ ਗਏ ਵੀ ਤੁਸੀਂ ਵੇਦ ਪੜ੍ਹਨਾ, ਦਾਨ ਦੇਣਾ, ਜਾਂ ਕਰਾਉਣਾ, ਪ੍ਰਜਾ ਦੀ ਰੱਖਿਆ ਕਰਨੀ ਹੈ। ਵੈਸ਼ਾਂ ਨੂੰ 3 ਕਰਮ ਦਿੱਤੇ, ਖੇਤੀ ਕਰਨੀ ਜਾਂ ਵਪਾਰ ਕਰਨਾ ਅਤੇ ਜਾਂ ਫਿਰ ਧਰਮ ਕਰਮ ਆਪਣਾ ਪੂਜਾ ਪਾਠ ਜਿਹੜਾ ਵੇਦ ਆਦਿਕ ਪੜ੍ਹ ਲੈਣਾ ਸੁਣ ਲੈਣਾ। ਅਤੇ ਸ਼ੂਦਰਾਂ ਨੂੰ ਸਿਰਫ ਸੇਵਾ ਦਾ ਪੱਖ ਦਿੱਤਾ ਗਿਆ ਵੀ ਤੁਸੀਂ ਸੇਵਾ ਕਰਨੀ ਹੈ, ਪਰ ਉਹਦਾ ਮਤਲਬ ਇਹ ਨਹੀਂ ਸੀ ਬਈ ਕਿਸੇ ਨੂੰ ਨੀਵਾਂ ਕੀਤਾ ਜਾਵੇ ਜਾਂ ਕੋਈ ਕੰਮ 'ਚ ਛੋਟਾ ਹੈ ਅਤੇ ਉਹ ਬੰਦੇ ਨੂੰ ਉਹਦਾ ਤਿਰਸਕਾਰ ਕੀਤਾ ਜਾਵੇ, ਇਹ ਨਿਯਮ ਨਹੀਂ ਸੀਗਾ। ਪਰ ਬਾਅਦ ਵਿੱਚ ਐਸਾ ਹੋਣ ਲੱਗ ਪਿਆ ਵੀ ਜਿਹੜਾ ਕੋਈ ਛੋਟਾ ਕੰਮ ਕਰਦਾ ਉਹਨੂੰ ਦਸਿਊ ਜਾਂ ਉਹਨੂੰ ਸ਼ੂਦਰ ਕਹਿ ਕੇ ਉਹਦਾ ਬਹੁਤ ਤਿਰਸਕਾਰ ਕਰਨਾ, ਉਹਨੂੰ 4th ਦਰਜੇ 'ਤੇ 5th ਦਰਜੇ 'ਤੇ ਰੱਖਣਾ, ਇਹ ਬਾਅਦ ਵਿੱਚ ਜਦੋਂ ਕਦਰਾਂ ਕੀਮਤਾਂ ਵਿਗੜਨੀਆਂ ਸ਼ੁਰੂ ਹੋਈਆਂ ਉਦੋਂ ਫਿਰ ਕਈ ਹਜ਼ਾਰਾਂ ਸਾਲ ਇੱਦਾਂ ਵੀ ਚੱਲਦਾ ਰਿਹਾ। ਸਮਾਜ ਦੀ ਕਈ ਰੂਪ ਰੇਖਾ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ, ਪਰ ਜਿਹੜਾ ਦਾਨ ਲੈਣ ਵਾਲਾ ਬ੍ਰਾਹਮਣ ਦਾ ਹੱਕ ਸੀ, ਅਧਿਕਾਰ ਸੀ, ਉਹਦੀ ਵੀ ਉਹਨੇ ਗਲਤ ਵਰਤੋਂ ਸ਼ੁਰੂ ਕਰ ਦਿੱਤੀ। ਛੁਰੀ ਕਾਢ ਲੇਵੈ ਹੱਥ ਦਾਨਾ, ਵੇਦ ਪੜੈ ਮੁਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਫਿਰ ਜ਼ਬਰਦਸਤੀ ਦਾਨ ਲੈਣ ਲੱਗ ਪਏ, ਇਤਨਾ ਦਾਨ ਲੈਣਾ, ਇਤਨਾ ਲੈਣਾ, ਮੰਗ ਕੇ ਲੈਣ ਲੱਗ ਪਏ। ਹੱਥ ਛੁਰੀ ਜਗਤ ਕਸਾਈ, ਹੱਥ ਵਿੱਚ ਛੁਰੀ ਹੈ, ਜਗਤ ਨੂੰ ਮਾਰਨ ਦੇ ਲਈ ਇਹ ਕਸਾਈ ਬਣੇ ਹੋਏ ਨੇ। ਨੀਲ ਵਸਤਰ ਪੈਰ ਹੋਵੇ ਪਰਵਾਨ, ਨੀਲੇ ਕੱਪੜੇ ਪਾ ਕੇ ਆਪਣੇ ਆਪ ਨੂੰ ਬੜੇ ਪਵਿੱਤਰ ਪਾਕ ਬੰਦੇ ਪ੍ਰਵਾਨ ਹੁੰਦੇ ਸਰਕਾਰੀ ਕਚਹਿਰੀਆਂ ਦੇ ਵਿੱਚ, ਕਿਉਂਕਿ ਸਰਕਾਰ ਉਸ ਵੇਲੇ ਮੁਗਲਾਂ ਦੀ ਸੀ, ਪਠਾਣਾਂ ਦੀ ਸੀ, ਮੁਸਲਮਾਨੀ ਰਾਜ ਸੀਗੇ, ਉਹਨਾਂ ਦੇ ਸ਼ਰ੍ਹਾਂ ਦੇ ਮੁਤਾਬਕ ਨੀਲੇ ਕੱਪੜੇ ਪਾਉਣੇ ਪੈਂਦੇ ਸੀ। ਮਲੇਸ਼ ਧਾਨ ਲੇ ਪੁੱਜਹਿ ਪੂਜਹਿ ਪੁਰਾਣ, ਅਤੇ ਮਲੇਸ਼ਾਂ ਦੀ ਉਹਨਾਂ ਦੇ ਕੋਲੋਂ ਤਨਖਾਹ ਲੈਣੀ, ਉਹਨਾਂ ਕੋਲੋਂ ਪੈਸੇ ਲੈਣੇ, ਉਹਦੇ ਨਾਲ ਫਿਰ ਘਰ ਜਾ ਕੇ ਪੁਰਾਣਾਂ ਦੀ ਪੂਜਾ ਕਰਨੀ, ਇਹ ਦੋਗਲਾ ਕਿਰਦਾਰ ਸੀ। ਪੈਸਾ ਉਹਨਾਂ ਲੋਕਾਂ ਤੋਂ ਲੈਣਾ ਜਿਹੜੇ ਪੁਰਾਣਾਂ ਨੂੰ ਖਤਮ ਕਰਦੇ ਨੇ, ਪੁਰਾਣਾਂ ਨੂੰ ਸਾੜਦੇ ਨੇ, ਪੁਰਾਣਾਂ ਨੂੰ ਮੰਨਦੇ ਨਹੀਂ, ਬਲਕਿ ਉਹਦੀ ਉਹ ਸਿੱਧਾ ਹੀ ਕਹਿ ਦਿੰਦੇ ਇਹ ਤਾਂ ਸਾਰਾ ਮਿਥਿਹਾਸ ਹੈ, ਇਹ ਤਾਂ ਸਾਰਾ ਝੂਠ ਹੈ, ਹਿੰਦੂ ਧਰਮ ਦਾ ਜਿੰਨਾ ਗ੍ਰੰਥ ਸਾਰਾ ਇੱਦਾਂ ਕਹਿ ਦਿੰਦੇ। ਉਹਨਾਂ ਲੋਕਾਂ ਤੋਂ ਹੀ ਫਿਰ ਪੈਸੇ ਲੈਣੇ ਜਿਹੜੇ ਸਾਡੇ ਧਰਮ ਨੂੰ ਮੰਨਦੇ ਹੀ ਨਹੀਂ, ਜਿਹੜੇ ਸਾਡੇ ਧਰਮ ਦਾ ਤਿਰਸਕਾਰ ਕਰਦੇ ਨੇ, ਉਹਨਾਂ ਤੋਂ ਪੈਸੇ ਲੈ ਕੇ, ਧਾਨ ਲੈ ਕੇ, ਪੂਜਾ ਹੈ ਪੁਰਾਣ, ਫਿਰ ਪੁਰਾਣਾਂ ਦੀ ਪੂਜਾ ਕਰਨੀ। ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ, ਆਪਾਂ ਆਖਿਆ ਨਾਮ ਹੈ ਦੂਜਿਆਂ ਦੀ ਬੋਲੀ, ਦੂਜਿਆਂ ਦੀ ਬੋਲੀ ਯਾਨੀ ਅਰਬੀ ਭਾਸ਼ਾ ਦੇ ਵਿੱਚ ਕਲਮਾ ਪੜ੍ਹ ਕੇ ਬੱਕਰੇ ਨੂੰ ਛੁਰੀ ਦੇ ਨਾਲ ਹੌਲੇ ਹੌਲੇ ਜਿਬਾ ਕਰਨਾ, ਤਰਸਾ ਤਰਸਾ ਕੇ ਜੀਵ ਨੂੰ ਮਾਰਨਾ, ਕੁੱਠਾ ਉਹਨੂੰ ਕਹਿੰਦੇ, ਕੋ ਕੇ ਮਾਰਨਾ। ਜਦੋਂ ਕਿ ਪੁਰਾਤਨ ਧਰਮ ਇਹ ਸੀ ਕਿ ਸ਼ਿਕਾਰ ਖੇਡੋ ਜਾਂ ਫਿਰ ਜਾਨਵਰ ਨੂੰ ਇੱਕੋ ਵਾਰ ਨਾਲ ਝਟਕ ਦਿਓ, ਉਹਨੂੰ ਤਕਲੀਫ ਨਾ ਹੋਵੇ। ਮੁਸਲਮਾਨਾਂ ਨੇ ਆ ਕੇ ਇਸ ਚੀਜ਼ 'ਤੇ ਪਾਬੰਦੀ ਲਾ ਦਿੱਤੀ, ਝਟਕੇ 'ਤੇ ਪਾਬੰਦੀ। ਮੁਸਲਮਾਨ ਅੱਜ ਤੋਂ ਨਹੀਂ, ਹਜ਼ਾਰਾਂ ਸਾਲਾਂ ਤੋਂ, ਕੋਈ 700 ਸਾਲ ਹਿੰਦੁਸਤਾਨ 'ਤੇ ਮੁਸਲਮਾਨਾਂ ਦਾ ਰਾਜ ਰਿਹਾ, ਉਹ ਇਹ ਛੇੜਖਾਨੀ ਕਰਦੇ ਰਹੇ ਵੀ ਜਿੱਥੇ ਵੀ ਝਟਕਾ ਕਰਨਾ ਕਿਸੇ ਹਿੰਦੂ ਨੇ ਉਹਨੂੰ ਰੋਕ ਦੇਣਾ, ਨਹੀਂ ਸਾਡਾ ਹੀ ਮਾਸਕ ਲੈ ਕੇ ਖਾਓ, ਝਟਕਾ ਨਹੀਂ ਕਰਨਾ। ਹਿੰਦੂ ਇੰਨੇ ਬੁੱਝਦਿਲ ਨਿਕਲੇ, ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਅਸੀਂ ਚਲੋ ਖਾਣਾ ਹੀ ਹੈ। ਜਿਵੇਂ ਅੱਜ ਕੱਲ੍ਹ ਸਾਡੇ ਸਿੱਖ ਕਹਿੰਦੇ ਨੇ ਕੀ ਫਰਕ ਪੈਂਦਾ ਝਟਕੇ ਵਿੱਚ ਅਤੇ ਕੁੱਠੇ 'ਚ, ਗਊ ਦਾ ਮਾਸ ਵੀ ਖਾ ਲੈਂਦੇ ਨੇ ਜਿੱਥੋਂ ਲਿਆ ਕੇ। ਉਹ ਵੈਸੇ ਤਾਂ ਮਾਸ ਖਾਣਾ ਤਮੋ ਗੁਣੀ ਬਿਰਤੀ ਹੈ। ਗੁਰੂ ਕੇ ਸਿੱਖ ਨੂੰ ਮਹਾਰਾਜ ਨੇ ਦਾਲ ਫੁਲਕਾ ਵਧੀਆ ਦਿੱਤਾ, ਪ੍ਰਸ਼ਾਦਾ ਬਣਾਓ, ਛਕੋ, ਨਾਮ ਜਪੋ, ਪਰ ਜੇ ਕਿਸੇ ਨੇ ਛਕਣਾ ਹੈ ਤਾਂ ਫਿਰ ਝਟਕਾ ਕੇ ਛਕੇ। ਪੰਥ ਪ੍ਰਕਾਸ਼ ਵਿੱਚ ਲਿਖਿਆ, ਬੱਕਰਾ ਝਟਕਾ ਛਕੇ ਤਾਂ ਛਕੇ, ਅਵਰ ਮਾਸ ਵੱਲ ਕਦੀ ਨਾ ਤੱਕੇ। ਇਹ ਨਹੀਂ ਵੀ ਜਿੱਥੋਂ ਮਰਜ਼ੀ ਲਿਆਂਦਾ, ਲਿਆ ਕੇ ਪਤੀਲਾ ਧਰਿਆ ਅਤੇ ਖਾ ਲਿਆ, ਰਾਕਸ਼ ਬਿਰਤੀ ਹੋ ਜਾਏਗੀ, ਬੁੱਧੀ ਭ੍ਰਿਸ਼ਟ ਹੋ ਜਾਏਗੀ ਫਿਰ ਉਹ ਜਿਹੇ, ਨਾ ਨਿਤਨੇਮ ਰਹਿਣਾ, ਨਾ ਜਪ ਤਾਂ ਤਪ, ਫਿਰ ਜਿਹੋ ਜਿਹੇ ਲੋਕਾਂ ਦੇ ਹੱਥੋਂ ਖਾਵਾਂਗੇ ਉਹੋ ਜਿਹੇ ਬਣ ਜਾਂਗੇ। ਅੱਜ ਖਾਲਸੇ ਵਿੱਚ ਇਹ ਵੀ ਬੜਾ ਮਤਭੇਦ ਹੈ, ਔਰ ਗੁਰੂ ਘਰ 'ਚ ਪੁਰਾਤਨ ਸਮੇਂ 'ਚ ਕੋਈ ਇਹੋ ਜਿਹਾ ਮਤਭੇਦ ਹੈ ਨਹੀਂ ਸੀ ਜਿਹੜਾ ਹੁਣ ਇਸ ਗੱਲ ਨੂੰ ਬਹੁਤਾ ਜ਼ਿਆਦਾ। ਸਾਡੇ ਦੋ ਤਰ੍ਹਾਂ ਦੇ ਲੋਕ ਹਨ, ਇੱਕ ਤਾਂ ਉਹ ਹਨ ਜਿਹੜੇ ਜੋ ਵੇਖੋ ਖਾਈ ਜਾਣਾ, ਜਿੱਥੇ ਵੇਖਣਾ ਉੱਥੇ ਹੀ ਮੂੰਹ ਮਾਰੀ ਜਾਣਾ, ਹੋਟਲਾਂ 'ਤੇ ਵੀ ਮਾਸ ਖਾਈ ਜਾਣਾ, ਵਿਆਹਾਂ ਵਿੱਚ ਵੀ। ਜਿਹੜੇ ਸਾਡੇ ਵੈਸ਼ਨੂੰ ਘੁਆਉਂਦੇ ਨੇ ਨਾ ਵੀ ਅਸੀਂ ਜੀ ਮੀਟ ਆਂਡਾ ਖਾਂਦੇ ਨਹੀਂ, ਉਹ ਵੀ ਸਾਧ ਸੰਗਤ ਜੀ ਆਪਣੇ ਵਿਆਹਾਂ ਦੇ ਉੱਤੇ ਪਾਰਟੀ ਮੀਟ ਸ਼ਰਾਬ ਦੀ ਦਿੰਦੇ ਨੇ ਵੀ ਜਾਂ ਤਾਂ ਤੁਸੀਂ ਉਦੋਂ ਵੀ ਪੱਕੇ ਰਹੋ ਵੀ ਅਸੀਂ ਨਹੀਂ ਖਾਣਾ ਮੀਟ ਸ਼ਰਾਬ ਦੀ ਪਾਰਟੀ, ਕਿਉਂ ਦੇਣੀ, ਦਾਲ ਫੁਲਕਾ ਛਕਾਓ, ਜਿਹੜਾ ਰੁੱਸਦਾ ਰੁੱਸੇ। ਗੁਰੂ ਕੇ ਸਿੱਖ ਦਾ ਜੋ ਆਪਣਾ ਅਸੂਲ ਹੈ ਉਹੀ ਦੂਜਿਆਂ ਨੂੰ ਦੱਸੇ, ਅਤੇ ਫਿਰ ਖਾਣਾ ਵੀ ਕੁੱਠਿਆਂ ਕੋਲੋਂ ਲਿਆ ਕੇ ਤੁਰਕਾਂ ਕੋਲੋਂ ਹੀ ਖਾਣਾ। ਕੋਈ ਵੀ ਸਾਡਾ ਕਰਮ ਧਰਮ ਰਹਿ ਨਹੀਂ ਗਿਆ, ਬਾਣੀ ਨੂੰ ਅਸੀਂ ਮੰਨਦੇ ਮੱਥਾ ਟੇਕਦੇ ਹਾਂ, ਬਸ ਬਾਣੀ ਦੀ ਗੱਲ ਨਹੀਂ ਮੰਨਦੇ। ਮਹਾਰਾਜ ਕਹਿੰਦੇ ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ, ਆਪਾਂ ਆਖਿਆ ਦਾ ਕੁੱਠਾ ਖਾਂਦੇ ਹੈ, ਚੌਂਕੇ ਉੱਪਰ ਕਿਸੇ ਨਾ ਜਾਣਾ। ਉੱਦਾਂ ਕਹਿਣਾ ਅਸੀਂ ਚੌਂਕ ਕਿਸੇ ਨੂੰ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਸਾਡੇ ਚੌਂਕੇ ਦੇ ਨਾ ਆਓ। ਦੇ ਕੇ ਚੌਕਾ ਕੱਢੀ ਕਾਰ, ਚਾਰ ਪਾਸਿਓਂ ਰੱਸੀ ਕੱਢ ਬੰਨ੍ਹ ਦੇਣੀ ਅਤੇ ਥੱਲਿਓਂ ਡੂੰਘਾ ਟੋਆ ਪੁੱਟਣਾ। ਇਹ ਚੌਂਕੇ ਦੀ ਮਰਿਆਦਾ ਸੀ ਵੀ ਟੋਆ ਪੱਟ ਕੇ ਨਾ ਥੱਲੇ ਪੰਜ ਚਾਰ ਫੁੱਟ ਥੱਲਿਓਂ ਜਾਣਾ, ਡੇਢ ਡੇਢ ਸਵਾ ਸਵਾ ਫੁੱਟ, ਸਵਾ ਫੁੱਟ ਘੱਟੋ ਘੱਟ ਲਿਖਿਆ ਵੀ, ਕਹਿੰਦੇ ਵੀ ਸਵਾ ਕਿੱਠ ਜਾਂ ਸਵਾ ਫੁੱਟ ਪੱਟ ਕੇ ਫਿਰ ਚੁੱਲ੍ਹਾ ਬਣਾ ਕੇ ਲੱਕੜੀਆਂ ਧੋ ਕੇ ਫਿਰ ਉਹਦੇ 'ਚ ਅੱਗ ਬਾਲਣੀ ਹੈ ਅਤੇ ਸਾਰੀ ਦਾਣੇ ਕਣਕ ਦੇ ਚੁਣ ਕੇ ਫਿਰ ਉਹਨੂੰ ਚੱਕੀ 'ਚ ਪੀਸ ਕੇ ਆਟਾ ਬਣਾ ਕੇ ਫਿਰ ਰੋਟੀ ਖਾਣੀ ਹੈ। ਚੌਂਕੇ ਦੀ ਮਰਿਆਦਾ ਬਹੁਤ ਲੰਮੀ ਚੌੜੀ ਲਿਖੀ ਸ਼ਾਸਤਰਾਂ 'ਚ। ਉਹ ਜਿਹੜੀ ਮਰਿਆਦਾ ਉਹਦੇ ਮੁਤਾਬਕ ਦੇ ਕੇ ਚੌਕਾ ਕੱਢੀ ਕਾਰ, ਆਲੇ ਦੁਆਲੇ ਕਾਰ ਵੀ ਕੱਢ ਦੇਣੀ, ਇਹਦੇ ਅੰਦਰ ਨਾ ਕੋਈ ਆਵੇ। ਗੁਰੂ ਨਾਨਕ ਸਾਹਿਬ ਜਦੋਂ ਹਰਿਦੁਆਰ ਪੰਡਿਤਾਂ ਨੂੰ ਉਪਦੇਸ਼ ਦਿੱਤਾ ਵੀ ਗੰਗਾ 'ਚ ਵੜ ਗਏ ਅਤੇ ਸਤਿਗੁਰੂ ਜਲ ਪਾਈ ਜਾਂਦੇ ਪੰਜਾਬ ਵੱਲੋਂ, ਕਹਿੰਦੇ ਤੁਸੀਂ ਇੱਦਾਂ ਕਿਉਂ ਕਰਦੇ ਹੋ? ਮਹਾਰਾਜ ਕਹਿੰਦੇ ਸਾਡੀ ਖੇਤੀ ਹੈ ਉੱਧਰ, ਉਹਨੂੰ ਪਾਣੀ ਦਿੰਦੇ ਹਾਂ। ਉਹ ਕਹਿੰਦੇ ਪੰਜਾਬ 'ਚ ਤੁਹਾਡੀ ਖੇਤੀ, ਇੱਥੋਂ ਪਾਣੀ ਦੇ ਛੱਟੇ ਕਿਵੇਂ ਪਹੁੰਚ ਜਾਣਗੇ? ਮਹਾਰਾਜ ਕਹਿੰਦੇ ਜਿਵੇਂ ਤੁਹਾਡੇ ਸੂਰਜ 'ਤੇ ਪਹੁੰਚਦੇ, ਤੁਸੀਂ ਸੂਰਜ ਨੂੰ ਪਹੁੰਚਾਈ ਜਾਂਦੇ ਹੋ, ਸਾਡਾ ਤਾਂ 500-400 ਮੀਲ 'ਤੇ ਹੀ ਹੈ। ਫਿਰ ਉਹਨਾਂ ਨੂੰ ਸਮਝ ਆਈ, ਮਹਾਰਾਜ ਨਾਲ ਬਹਿ ਕੇ ਵਿਚਾਰ ਕੀਤੀ। ਫਿਰ ਜਦੋਂ ਸ਼ਰਧਾਲੂ ਬਣ ਗਏ ਨਾ, ਕਹਿੰਦੇ ਜੀ ਸਾਡਾ ਲੰਗਰ ਛਕੋ, ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਕੋਈ ਨਹੀਂ, ਬਣਾ ਲਓ, ਛਕ ਲੈਂਦੇ। ਉਹਨਾਂ ਨੇ ਗੰਗਾ ਦੇ ਕਿਨਾਰੇ 'ਤੇ ਸਾਰੇ ਪੰਡਿਤਾਂ ਨੇ ਨਾ ਇਸ਼ਨਾਨ ਇਸ਼ਨੂਨ ਕਰਕੇ, ਭਾਂਡੇ ਮਾਂਜ ਕੇ, ਚੌਂਕਾ ਤਿਆਰ ਕਰਕੇ, ਬੜੀ ਸੁੱਚਮ ਦੇ ਨਾਲ ਲੰਗਰ ਤਿਆਰ ਕਰਤਾ। ਜਦੋਂ ਲੰਗਰ ਤਿਆਰ ਕਰਤਾ ਅਤੇ ਮਹਾਰਾਜ ਨੂੰ ਬੇਨਤੀ ਕੀਤੀ, ਆਓ ਮਹਾਰਾਜ ਲੰਗਰ ਛਕ ਲਓ। ਮਹਾਰਾਜ ਕਹਿੰਦੇ ਨਾ ਭਾਈ, ਅਸੀਂ ਤੁਹਾਡਾ ਲੰਗਰ ਨਹੀਂ ਛਕਣਾ, ਤੁਹਾਡੇ ਲੰਗਰ 'ਚ ਨਾ ਨੀਵੀਆਂ ਜਾਤਾਂ ਵੜ ਗਈਆਂ। ਉਹ ਕਹਿੰਦੇ ਜੀ ਸਾਡੇ ਚੌਂਕੇ 'ਚ ਕੋਈ ਨੀਵੀਂ ਜਾਤ ਫੜਕ ਵੀ ਨਹੀਂ ਸਕਦੀ, ਅਸੀਂ ਸਾਰੇ ਉੱਤਮ ਜੀ ਗੋਤ ਦੇ ਬ੍ਰਾਹਮਣ ਹਾਂ, ਉੱਚੀ ਜਾਤੀ ਦੇ, ਔਰ ਅਸੀਂ ਸਾਰਿਆਂ ਨੇ ਇਸ਼ਨਾਨ ਕਰਕੇ, ਵੇਦ ਮੰਤਰ ਪੜ੍ਹ ਕੇ, ਭਾਂਡੇ ਮਾਂਜ ਕੇ, ਲੱਕੜਾਂ ਵੀ ਧੋ ਕੇ ਚੁੱਲ੍ਹੇ 'ਚ ਬਾਲੀਆਂ, ਇੰਨੀ ਪਵਿੱਤਰਤਾ ਨਾਲ ਭੋਜਨ ਤਿਆਰ ਕੀਤਾ, ਤੁਸੀਂ ਆਓ ਲੰਗਰ ਛਕੋ। ਮਹਾਰਾਜ ਕਹਿੰਦੇ ਨਾ, ਤੁਹਾਡੇ 'ਚ ਨੀਵੀਆਂ ਜਾਤਾਂ ਵੜ ਗਈਆਂ। ਉਹ ਕਹਿੰਦੇ ਮਹਾਰਾਜ ਤੁਸੀਂ ਸਾਨੂੰ ਕਿਉਂ ਬੁਝਾਰਤਾਂ ਪਾਉਂਦੇ ਹੋ, ਕਿਹੜੀ ਨੀਵੀਂ ਜਾਤ ਦੱਸੋ ਫਿਰ। ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਲੋਕ ਉਚਾਰਨ ਕੀਤਾ, ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਆਪਣੇ ਅੰਦਰ ਕਬੁੱਧ ਮਾੜੀ ਬੁੱਧੀ ਲਈ ਬੈਠੇ ਹੋ, ਡੂਮਣੀ ਮਰਾਸ਼ੀ ਜਾਤ ਹੈ, ਮਰਾਸ਼ੀਆਂ ਨੂੰ ਵੀ ਨੀਵਾਂ ਸਮਝਦੇ ਸੀ, ਨਾਲ ਬਹਿਣ ਨਹੀਂ ਸੀ, ਭਾਈ ਮਰਦਾਨੇ ਨੂੰ ਵੇਖ ਕੇ ਵੀ ਨੱਕ ਚੜਾਉਂਦੇ ਸੀ ਵੀ ਕਿਤੇ ਇਹ ਨਾ ਨਾਲ ਆ ਕੇ ਬਹਿ ਜੇ। ਮਹਾਰਾਜ ਨੇ ਮਰਦਾਨੇ ਨੂੰ ਨਾਲ ਰੱਖਿਆ ਸੀ। ਕਬੁੱਧ ਡੂਮਣੀ ਕੁਦਇਆ, ਜਿਹੜੀ ਕਿਸੇ 'ਤੇ ਤਰਸ ਨਹੀਂ ਕਰਨਾ, ਦਇਆ ਨਹੀਂ ਕਰਨੀ, ਇਹ ਕਸਾਈ ਪੁਣਾ, ਇਹ ਕਸਾਈ ਜਾਤ ਹੈ, ਕਸਾਇਣ। ਪਰ ਨਿੰਦਾ ਘੱਟ ਚੂੜੀ, ਪਰਾਈ ਨਿੰਦਾ ਚੂੜੀ ਹੈ, ਅਤੇ ਠੱਗੀ ਮਾਰਨੀ ਕ੍ਰੋਧ ਕਰਨਾ, ਇਹ ਚੰਡਾਲ ਜਾਤੀ ਹੈ। ਮਹਾਰਾਜ ਕਹਿੰਦੇ ਕਾਰਾਂ ਕੱਢਣ ਨਾਲ, ਲਕੀਰਾਂ ਕੱਢਣ ਨਾਲ ਕੀ ਹੋ ਚੱਲਿਆ, ਜੇ ਚਾਰੇ ਜਾਤੀਆਂ ਨੀਵੀਆਂ ਤੁਹਾਡੇ ਨਾਲ ਬੈਠੀਆਂ ਹੋਈਆਂ ਨੇ, ਅੰਦਰ ਬੈਠੀਆਂ ਹੋਈਆਂ। ਉਹ ਪੰਡਿਤਾਂ ਨੇ ਉਪਦੇਸ਼ ਸੁਣਿਆ, ਮਹਾਰਾਜ ਦੇ ਸੇਵਕ ਬਣੇ। ਮਹਾਰਾਜ ਕਹਿੰਦੇ ਦੇਖਾ ਚੌਂਕਾ ਕੱਢੀ ਕਾਰ, ਚੌਂਕਾ ਦੇ ਕੇ ਕਾਰ ਕੱਢ ਦਿੰਦੇ ਆ, ਉੱਪਰ ਆਏ ਬੈਠੇ ਕੂੜਿਆਰ, ਉੱਤੇ ਆ ਕੇ ਉਹ ਝੂਠੇ ਬੰਦੇ ਕੂੜਿਆਰ ਬਹਿ ਜਾਂਦੇ। ਫਿਰ ਕੀ ਕਹਿੰਦੇ ਆ, ਮੱਤ ਪਿੱਟਾ ਵੇ ਮੱਤ ਪਿੱਟਾ, ਉਹ ਬਈ ਵੇਖੇ ਕਿਤੇ ਸਾਡਾ ਅੰਦਰ ਨਾ ਵੜ ਜਾਈ ਤੂੰ, ਕਿਤੇ ਛਾਇਆ ਨਾ ਪਾ ਦੇਈਂ, ਸਾਡਾ ਅੰਨ ਪਿੱਟ ਜਾਏਗਾ, ਇਹੋ ਅੰਨ ਸਾਡਾ ਫਿੱਟ ਹੈ, ਇਹ ਸਾਡਾ ਬਣਾਇਆ ਭੋਜਨ ਅਪਵਿੱਤਰ ਹੋ ਜਾਏਗਾ, ਜੂਠਾ ਹੋ ਜਾਏਗਾ। ਤਨ ਫਿੱਟ ਹੈ ਫੇੜ ਕਰੇਨ, ਤਨ ਸਾਡਾ ਜੂਠਾ ਹੋ ਜਾਵੇ, ਇਸ ਗੱਲ ਦਾ ਪਖੰਡ ਕਰਦੇ, ਇਸ ਗੱਲ ਦਾ ਖਿਆਲ ਰੱਖਦੇ ਵੀ ਤਨ ਜੂਠਾ ਨਾ ਹੋਵੇ। ਮਨ ਜੂਠਾ ਹੈ ਚੁਲੀ ਭਰੇਨ, ਪਰ ਮਨ ਜੂਠਾ ਹੀ ਹੈ, ਜੂਠੇ ਮਨ ਨਾਲ ਚੁਲੀਆਂ ਸੁੱਚੀਆਂ ਭਰੀ ਜਾਂਦੇ, ਕਿੱਦਾਂ ਹੋ ਸਕਦੀਆਂ ਸੁੱਚੀਆਂ? ਮਹਾਰਾਜ ਕਹਿੰਦੇ ਇਹ ਚੁਲੀਆਂ ਵੀ ਜੂਠੀਆਂ ਹੀ ਭਰੇ ਜਾਂਦੇ ਹੈ। ਐਵੇਂ ਹੀ ਕਹੋ ਨਾਨਕ ਸੱਚ ਦਿਹਾਈ ਹੈ। ਪਾਤਸ਼ਾਹ ਕਹਿੰਦੇ ਜੇ ਸੱਚ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ। ਜੇ ਮਹਾਰਾਜ ਕਹਿੰਦੇ ਮਨ ਦੀ ਸੁੱਚ ਹੋਵੇ ਅੰਤਸ਼ਕਰਨ ਦੀ ਤਾਂ ਸੱਚ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਇਹਦੇ ਅਰਥ ਇੱਦਾਂ ਵੀ ਕਈ ਪ੍ਰੇਮੀ ਕਰਦੇ ਸੁੱਚ ਹੋਵੇ ਤਾਂ ਸੱਚ ਪਾਈਏ, ਵੀ ਜੇ ਸੱਚ ਨੂੰ ਪਾ ਲਈਏ ਤਾਂ ਸੁੱਚਮ ਹੁੰਦੀ ਹੈ। ਅਤੇ ਦੂਜੇ ਪਾਸੇ ਇਸ ਤਰ੍ਹਾਂ ਵੀ ਮਹਾਂਪੁਰਸ਼ ਅਰਥ ਕਰਦੇ, ਜੋ ਸੰਪਰਦਾਇ ਮੁੱਖ ਅਰਥ ਹੈ ਉਹ ਹੀ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਵੀ ਜੇ ਅੰਤਸ਼ਕਰਨ ਦੀ ਸ਼ੁੱਧੀ ਭਾਵ ਮਨ ਕਰਕੇ ਸੁੱਚਮ ਹੋਵੇ। ਕਿਉਂਕਿ ਪਹਿਲਾਂ ਗੁਰੂ ਸਾਹਿਬ ਨੇ ਪਹਿਲੀ ਪੰਕਤੀ 'ਚ ਕਹਿ ਦਿੱਤਾ ਨਾ, ਮਨ ਜੂਠਾ ਚੁਲੀ ਪ੍ਰੇਮ, ਕਿ ਮਨ ਜੂਠਾ ਹੈ। ਜੇ ਮਨ ਦੀ ਸੁੱਚ ਹੋਵੇ ਤਾਂ ਫਿਰ ਸੱਚ ਦੀ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪੌੜੀ ਚਿੱਤੈ ਅੰਦਰ ਸਭ ਕੋ, ਵਾਹਿਗੁਰੂ ਪਰਮੇਸ਼ੁਰ ਦੇ ਚਿੱਤ ਵਿੱਚ ਸਾਰਾ ਕੁਛ ਹੈ, ਸਾਰਾ ਕੁਝ ਉਹ ਦੇਖ ਰਿਹਾ, ਉਹਦੀ ਨਿਗਾਹ ਤੋਂ ਬਾਹਰ ਕੁਛ ਵੀ ਨਹੀਂ। ਵੇਖ ਨਦਰੀ ਹੇਠ ਚਲਾਏਂਦਾ, ਆਪਣੀ ਨਿਗਾਹ ਵਿੱਚ ਹੀ ਉਹਨੇ ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਪਰਯੰਤ ਜਿਤਨੀ ਸ੍ਰਿਸ਼ਟੀ ਹੈ, ਜੜ ਚੇਤਨ ਜਿਤਨਾ ਪਸਾਰਾ ਹੈ, ਉਹ ਆਪਣੀ ਨਜ਼ਰੀ ਦੇ ਨਿਗਾਹ ਥੱਲੇ ਰੱਖਦਾ ਹੈ। ਹਰ ਇੱਕ ਚੀਜ਼ ਨੂੰ ਆਪਣੀ ਨਜ਼ਰ ਥੱਲੇ ਚਲਾਉਂਦਾ ਹੈ। ਆਪੇ ਦੇ ਵਡਿਆਈਆਂ, ਆਪੇ ਹੀ ਵੱਡੀਆਂ ਵੱਡੀਆਂ ਵਡਿਆਈਆਂ ਦਿੰਦਾ, ਰਾਜ ਭਾਗ ਦਿੰਦਾ, ਆਪੇ ਹੀ ਕਰਮ ਕਰਾਏਂਦਾ, ਆਪ ਹੀ ਮਿਹਰ ਬਖਸ਼ਿਸ਼ ਕਰਕੇ ਸ਼ੁਭ ਕਰਮ ਕਰਾਉਂਦਾ ਹੈ, ਚੰਗੇ ਕਰਮ ਕਰਾਉਂਦਾ ਹੈ। ਵੱਡੋ ਵੱਡਾ ਵੱਡ ਮੇਦਨੀ, ਉਹ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ, ਉਹਦੀ ਬਣਾਈ ਹੋਈ ਮੇਦਨੀ ਸ੍ਰਿਸ਼ਟੀ ਵੀ ਵੱਡੀ ਹੈ। ਸਿਰੇ ਸਿਰ ਧੰਦਾ ਲਾਏਂਦਾ, ਸ੍ਰਿਸ਼ਟੀ ਨੂੰ ਸਿਰਜ ਕੇ ਸਾਰਿਆਂ ਦੇ ਮੱਥੇ 'ਤੇ ਕਲਮ ਚਲਾ ਦਿੰਦਾ, ਕਰੀ ਲੋਹ ਕਲਮੰਗ ਲਿਖਿਓ ਲੇਖ ਮਾਤੰਗ, ਸਾਰਿਆਂ ਦੇ ਮੱਥੇ 'ਤੇ ਲੇਖ ਲਿਖ ਦਿੰਦਾ, ਉਹਨਾਂ ਲੇਖਾਂ ਦੇ ਮੁਤਾਬਕ ਧੰਦੇ ਲਾ ਦਿੰਦਾ, ਕਿਸੇ ਨੂੰ ਕਿਸੇ ਕੰਮ 'ਤੇ ਲਾਇਆ, ਕਿਸੇ ਨੂੰ ਕਿਤੇ ਲਾਇਆ, ਕੋਈ ਇੱਧਰ ਭੱਜਿਆ ਫਿਰਦਾ, ਕੋਈ ਉੱਧਰ ਭੱਜਿਆ ਫਿਰਦਾ, ਪਰਮੇਸ਼ੁਰ ਨੇ ਸਾਰਿਆਂ ਨੂੰ ਧੰਦੇ ਲਾਇਆ ਹੋਇਆ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਪਰ ਜੇ ਉਹ ਵਾਹਿਗੁਰੂ ਪੁੱਠੀ ਨਿਗਾਹ ਕਰ ਦੇਵੇ ਤਾਂ ਬਾਦਸ਼ਾਹਾਂ ਨੂੰ ਘਾਹ ਖਾਣਾ ਪੈਂਦਾ ਹੈ। ਇਹ ਪੰਗਤੀ ਸ੍ਰੀ ਆਸਾ ਜੀ ਦੀ ਵਾਰ ਦੀ ਗੁਰੂ ਹਰਿਰਾਇ ਸਾਹਿਬ ਦੇ ਦਰਬਾਰ 'ਚ ਕੀਰਤਪੁਰ ਸਾਹਿਬ ਗਾਈ ਜਾ ਰਹੀ ਸੀ, ਰਾਗੀ ਕੀਰਤਨ ਕਰ ਰਹੇ ਸਨ। ਭਾਈ ਚਤਰਾ ਮਿਰਾਸ਼ੀ ਉਦੋਂ ਕੀਰਤਨ ਕਰਿਆ ਕਰਦਾ ਸੱਤਵੇਂ ਪਾਤਸ਼ਾਹ ਦੇ ਦਰਬਾਰ 'ਚ, ਰਬਾਬੀ ਸੀ ਬਹੁਤ ਤਕੜਾ, ਭਾਈ ਬਾਬਕ ਦਾ ਪੁੱਤਰ। ਇਸ ਨੇ ਕੀਰਤਨ ਕੀਤਾ, ਬੜੇ ਰਸ ਵਿੱਚ ਆ ਕੇ ਪੰਗਤੀ ਪੜ੍ਹੀ, ਨਦਰਿਓ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ। ਅਤੇ ਦਾਰਾ ਸ਼ਿਕੋ ਬਾਦਸ਼ਾਹ ਸ਼ਾਹਜਹਾਨ ਦਾ ਵੱਡਾ ਪੁੱਤਰ ਉੱਥੇ ਬਹਿ ਕੇ ਕੀਰਤਨ ਸੁਣ ਰਿਹਾ ਸੀ। ਸੁਣ ਕੇ ਥੋੜ੍ਹਾ ਹੈਰਾਨ ਹੋਇਆ, ਵੈਸੇ ਤਾਂ ਸੰਤ ਸੇਵੀ ਸੀ, ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ, ਸ਼ਰਮਤ ਦਾ ਚੇਲਾ ਸੀ, ਔਰ ਗੁਰੂ ਹਰਿਰਾਇ ਸਾਹਿਬ ਮਹਾਰਾਜ ਦਾ ਬਹੁਤ ਪ੍ਰੇਮੀ ਸੀ, ਹੋਰ ਵੀ ਬੜੇ ਹਿੰਦੂ ਮਹਾਂਪੁਰਸ਼ਾਂ, ਸਾਧੂਆਂ, ਸੰਤਾਂ, ਅਤੇ ਬਹੁਤ ਉਪਨਿਸ਼ਦਾਂ ਦਾ ਵੀ ਉਹਨੇ ਫਾਰਸੀ 'ਚ ਅਨੁਵਾਦ ਕਰਾਇਆ ਸੀ, ਜਿਹੜੇ 108 ਉਪਨਿਸ਼ਦ ਨੇ ਵੇਦ ਦੇ ਅੰਦਰ, ਬ੍ਰਹਮ ਗਿਆਨ, ਉਹਦਾ ਸਾਰਾ ਹੀ ਟਰਾਂਸਲੇਸ਼ਨ ਕਰਾ ਕੇ ਫਾਰਸੀ ਦੇ ਵਿੱਚ ਉਹ ਲੱਥਾ ਕਰਾਇਆ, ਹੋਰ ਬੜੇ ਪਰਉਪਕਾਰ ਦੇ ਕੰਮ ਕੀਤੇ। ਬੜਾ ਧਰਮੀ ਬੰਦਾ ਸੀ ਦਾਰਾ ਸ਼ਿਕੋ, ਪਰ ਇਹ ਪੰਗਤੀ ਸੁਣ ਕੇ ਸ਼ੰਕਾ ਹੋਇਆ, ਕਹਿਣ ਲੱਗਾ ਗੁਰੂ ਸਾਹਿਬ ਨੂੰ, ਕਹਿੰਦਾ ਮਹਾਰਾਜ ਇੱਕ ਗੱਲ ਪੁੱਛਣੀ ਹੈ, ਇਹ ਕਿੱਦਾਂ ਹੋ ਸਕਦਾ ਵੀ ਬਾਦਸ਼ਾਹ ਘਾਹ ਖਾਏ, ਬਾਦਸ਼ਾਹ ਘਾਹ ਕਿਵੇਂ ਖਾ ਸਕਦਾ, ਇਹ ਮੇਰੀ ਸਮਝ ਤੋਂ ਬਾਹਰ ਹੈ ਗੱਲ। ਸਤਿਗੁਰੂ ਕਹਿਣ ਲੱਗੇ, ਜਦੋਂ ਕਿਸੇ ਨਾਲ ਬੀਤਦੀ ਹੈ ਪਤਾ ਲੱਗ ਜਾਂਦਾ, ਤੈਨੂੰ ਵੀ ਲੱਗ ਜਾਏਗਾ। ਉਹ ਭਾਣਾ ਵਰਤ ਗਿਆ। ਸ਼ਾਹਜਹਾਨ ਦੀ ਮੌਤ ਉੱਤੇ ਔਰੰਗਜ਼ੇਬ ਨੇ ਦਿੱਲੀ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ। 1658 ਦੇ ਵਿੱਚ ਐਸੀ ਗੜਬੜ ਹੋਈ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬੜੇ ਖੂਨ ਖਰਾਬੇ ਹੋਏ। ਦਾਰਾ ਸ਼ਿਕੋਹ ਆਪਣੀ ਜਾਨ ਬਚਾ ਕੇ ਭੱਜਿਆ, ਪਰ ਫੜਿਆ ਗਿਆ। ਜਦੋਂ ਫੜ ਕੇ ਇਹਨੂੰ ਦਿੱਲੀ ਵੱਲ ਲੈ ਚੱਲੇ, ਬੜੀ ਲੰਮੀ ਕਹਾਣੀ ਹੈ ਉਹਦੀ ਫੜੇ ਜਾਣ ਦੀ, ਪਰ ਚਲੋ ਜਿਹੜੀ ਮੇਨ ਇੱਥੇ ਮੁੱਖ ਹੈ, ਸੰਬੰਧਿਤ ਹੈ ਪੰਗਤੀ ਦੇ ਨਾਲ, ਕਹਿੰਦੇ ਉੱਤੇ ਹਾਥੀ ਦੇ ਬੰਨਿਆ ਹੋਇਆ। ਔਰੰਗਜ਼ੇਬ ਨੇ ਹੁਕਮ ਦਿੱਤਾ, ਕੁਛ ਨਹੀਂ ਦੇਣਾ ਖਾਣ ਨੂੰ ਨਾ ਪੀਣ ਨੂੰ, ਭੁੱਖਾ ਪਿਆਸਾ ਮੇਰੇ ਕੋਲ ਲੈ ਕੇ ਆਓ। ਭੁੱਖਾ ਪਿਆਸਾ ਉੱਤੇ ਬੈਠਾ ਅਤੇ ਸਿਪਾਹੀਆਂ ਨੂੰ ਪੁਲਿਸ ਵਾਲਿਆਂ ਨੂੰ ਫੌਜੀਆਂ ਨੂੰ ਕਹਿੰਦਾ ਮੈਨੂੰ ਕੁਝ ਖਾਣ ਨੂੰ ਦਿਓ, ਅੱਲਾ ਦੇ ਵਾਸਤੇ ਖੁਦਾ ਦੇ ਵਾਸਤੇ ਕੁਝ ਸੋਚੋ ਵੀ ਮੈਂ ਕੁਝ ਖਾਧਾ ਨਹੀਂ ਕਈ ਦਿਨ ਹੋ ਗਏ। ਅਤੇ ਉਹ ਕਹਿਣ ਲੱਗੇ ਵੀ ਅਸੀਂ ਤੈਨੂੰ ਦੇ ਕੇ ਆਪਣੀ ਜਾਨ ਨਹੀਂ ਖਤਰੇ 'ਚ ਪਾਉਣੀ ਚਾਹੁੰਦੇ, ਪਰ ਇੰਨਾ ਕੰਮ ਹੈ। ਕੋਈ ਥਾਣੇਦਾਰ ਕੋਈ ਅਫਸਰ ਤਰਸ ਵਾਲਾ ਸੀ, ਉਹ ਕਹਿੰਦਾ ਵੀ ਤੂੰ ਥੱਲੇ ਆ, ਪਿਸ਼ਾਬ ਕਰਨ ਦੇ ਬਹਾਨੇ ਅਸੀਂ ਤੈਨੂੰ ਉਤਾਰਾਂਗੇ। ਥੱਲੇ ਹਰੇ ਕਣ ਜਿਹੜੇ ਖੇਤ ਹਨ ਚਣਿਆਂ ਦੇ, ਚਣੇ ਛੋਲੀ ਆ ਜਿਹਨੂੰ ਆਪਾਂ ਕਹਿੰਦੇ, ਉਹ ਸੀਗਾ ਵੀ ਤੂੰ ਇਹਦੇ 'ਚ ਆਪਣਾ ਮੂੰਹ ਮਾਰ ਲੈ। ਕਹਿੰਦੇ ਥੱਲੇ ਉਤਾਰਿਆ, ਪਿਸ਼ਾਬ ਕਰਨ ਦੇ ਬਹਾਨੇ ਬੈਠਾ ਅਤੇ ਹੱਥ 'ਤੇ ਬੰਨੇ ਹੋਏ ਸੀਗੇ, ਹੱਥ ਕੜੀ ਲੱਗੀ ਸੀ ਅਤੇ ਥੱਲੇ ਪੈ ਕੇ ਜਿਵੇਂ ਪਸ਼ੂ ਨਹੀਂ ਚਰਦੇ ਇੱਦਾਂ, ਉਹ ਫਿਰ ਘਾਹ ਜਿਹਾ ਜਿਹੜਾ ਹੁੰਦਾ ਚਣੇ ਹਰੇ ਚਣੇ ਉਹਨਾਂ ਨੂੰ ਮੂੰਹ ਮਾਰਦਾ ਹੈ। ਪੰਗਤੀ ਯਾਦ ਆਈ, ਨਦਰ ਉਹ ਪੱਠੀ ਜੇ ਕਰੇ, ਜੇ ਵਾਹਿਗੁਰੂ ਨਿਗਾਹ ਪੁੱਠੀ ਕਰ ਦੇਵੇ ਸੁਲਤਾਨਾ ਘਾਹ ਕਰਾਏਂਦਾ। ਸੁਲਤਾਨਾ ਨੂੰ ਘਾਹ ਵਿੱਚ ਘਾਹ ਖਾਣਾ ਪੈਂਦਾ, ਦਰ ਮੰਗਣ ਭੇਖ ਨਾ ਪਾਏਂਦਾ। ਇਹ ਵੀ ਉਹਨੇ ਪੁੱਛਿਆ ਸੀ ਮਹਾਰਾਜ ਬਾਦਸ਼ਾਹ ਭੀਖ ਮੰਗੇ ਅਤੇ ਉਹਨੂੰ ਭੀਖ ਨਹੀਂ ਮਿਲਦੀ। ਮਹਾਰਾਜ ਕਹਿੰਦੇ ਹਾਂ, ਇਹੋ ਜਿਹਾ ਵੀ ਸਮਾਂ ਹੁੰਦਾ ਕਿ ਬਾਦਸ਼ਾਹ ਭੀਖ ਮੰਗਦੇ ਨੇ ਪਰ ਫਿਰ ਭੀਖ ਮੰਗਿਆ ਮਿਲਦੀ ਕੋਈ ਨਹੀਂ। ਸਾਹਮਣੇ ਇੱਕ ਮਾਈ ਬਜ਼ੁਰਗ, ਉਹਨੇ ਝੋਂਪੜਾ ਜਿਹਾ ਬਣਾਇਆ, ਛੋਟਾ ਜਿਹਾ ਘਰ ਸੀ, ਦੋ ਚਾਰ ਪਰਿਵਾਰ ਦੇ ਬੱਚੇ ਸੀਗੇ ਅਤੇ ਉਹਨੂੰ ਤਰਸ ਨਾਲ ਕਹਿੰਦਾ ਮਾਈ ਰੋਟੀ ਦੇ ਮੈਨੂੰ। ਉਹਨੇ ਬੂਹਾ ਬੰਦ ਕਰ ਲਿਆ, ਕਹਿੰਦੀ ਤੈਨੂੰ ਰੋਟੀ ਦੇ ਕੇ ਆਪਣੇ ਬਾਲ ਬੱਚੇ ਮਰਵਾਵਾਂ। ਉਹ ਵੀ ਪੰਗਤੀ ਯਾਦ ਆ ਗਈ ਵੀ ਦਰ ਮੰਗਣ ਭੇਖ ਨਾ ਪਾਏਂਦਾ, ਬਾਦਸ਼ਾਹ ਮੰਗਦੇ ਨੇ ਰੋਟੀ ਨਹੀਂ ਮਿਲਦੀ, ਭੀਖ ਨਹੀਂ ਮਿਲਦੀ। ਇਹੋ ਜਿਹੀ ਪਰਮੇਸ਼ੁਰ ਦੀ ਖੇਡ ਹੈ, ਕੋਈ ਉਹਦੇ ਰੰਗਾਂ ਦਾ ਭੇਦ ਨਹੀਂ ਪਾ ਸਕਦਾ। ਉਹ ਭਿਖਾਰੀ ਨੂੰ ਰਾਜਾ ਅਤੇ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।